You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਸਾਡੇ ਨਾਲ ਮੈਲਬਨ ਤੋਂ ਗੁਰਵੀਨ ਕੌਰ ਹੁਣਾਂ ਨੇ ਸਾਂਝ ਬਣਾਈ ਹੈ। ਉਹ ਇੱਕ ਅਕਾਊਂਟੈਂਟ ਵਜੋਂ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਹੇ ਨੇ। ਤੁਹਾਨੂੰ ਪਤਾ ਹੀ ਹੈ, ਸਾਲ ਦਾ ਇਹ ਸਮਾਂ ਟੈਕਸ ਰਿਫੰਡ ਦਾ ਹੁੰਦਾ। ਸੋ ਉਸ ਸਿਲਸਿਲੇ 'ਚ ਇੱਕ ਮਾਹਰਾਨਾ ਸਲਾਹ ਲਈ ਉਹ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ। ਹਾਂਜੀ ਗੁਰਵੀਨ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ।
ਸਤਿ ਸ਼੍ਰੀ ਅਕਾਲ ਭਾਅ ਜੀ।
ਥੋੜ੍ਹਾ ਜਿਹਾ ਅੱਜ ਦੱਸੋ, ਪਰਿਵਾਰਾਂ ਲਈ, ਛੋਟੇ ਕੰਮ ਕਾਰੋਬਾਰਾਂ ਲਈ ਟੈਕਸ ਰਿਫੰਡ ਲੈਣ ਦੇ ਕਿਹੜੇ ਕਿਹੜੇ ਖਾਸ ਨੁਕਤੇ ਹੋ ਸਕਦੇ ਆ? ਪਹਿਲਾਂ ਆਪਾਂ ਪਰਿਵਾਰਾਂ ਦੀ ਵੀ ਗੱਲ ਕਰੀਏ, ਉਹ ਲੋਕ ਜਿਹੜੇ ਨੌਕਰੀ ਪੇਸ਼ਾ ਨੇ, ਉਹਨਾਂ ਵਾਸਤੇ ਇਸ ਵਾਰ ਟੈਕਸ ਵਿੱਚ ਕੀ ਖਾਸ ਹੋਊਗਾ? ਕੀ ਉਹ ਪਿਛਲੇ ਸਾਲ ਨਾਲੋਂ ਵੱਧ ਟੈਕਸ ਰਿਫੰਡ ਲੈ ਸਕਦੇ ਆ?
ਇਸ ਵਾਰ ਜਿਹੜਾ ਸਾਡਾ ਟੈਕਸ ਰਿਫੰਡ ਹੈ ਉਹ ਥੋੜਾ ਜਿਹਾ ਜ਼ਿਆਦਾ ਹੋਏਗਾ ਪਿਛਲੇ ਸਾਲ ਤੋਂ। ਕੋਈ ਮੈਜਿਕ ਨਹੀਂ ਹੋਇਆ। ਇਹ ਕੀ ਹੋਇਆ ਸੀ, ਸਾਡਾ ਬਜਟ ਆਇਆ ਸੀ ਅਕਤੂਬਰ ਨਵੰਬਰ ਵਿੱਚ, ਤੇ ਬਜਟ ਨੇ ਕੁਝ ਚੇਂਜਸ ਕੀਤੀਆਂ ਸੀ। ਉਹਨਾਂ ਨੇ ਕਿਹਾ ਸੀ ਕਿ ਤੁਹਾਡਾ ਟੈਕਸ ਹੁਣ 19% ਲੱਗੇਗਾ। ਪਹਿਲੇ 37 ਤੱਕ ਹੁੰਦਾ ਸੀ, ਹੁਣ 45,000 ਤੱਕ। ਮੈਂ ਅਪਰੋਕਸ ਫਿਗਰਸ ਦੱਸ ਰਹੀ ਹਾਂ, ਤੇ 45,000 ਤੱਕ ਸਾਡਾ ਹੋ ਗਿਆ 19% ਟੈਕਸ ਰੇਟ। ਪਰ ਸਾਨੂੰ ਜਦ ਅਸੀਂ ਜੋਬ ਕਰ ਰਹੇ ਸੀ, ਜਿਹੜਾ ਬਜਟ ਅਕਤੂਬਰ ਦੇ ਬਾਅਦ ਰਿਲੀਜ਼ ਹੋਇਆ ਸੀ, ਅਕਤੂਬਰ ਤੱਕ ਤੇ ਸਾਨੂੰ 32.5 ਹੀ ਲੱਗਿਆ ਟੈਕਸ ਰੇਟ। 37 ਦੇ ਬਾਅਦ ਸਾਡਾ ਪੇ ਰੇਟ ਜਿਹੜਾ ਸੀ ਉਹ 32.5 ਹੀ ਲੱਗਿਆ, ਤੇ ਜਦ ਬਜਟ ਆਇਆ ਤੇ ਕੰਪਨੀਆਂ ਨੇ ਟੈਕਸ ਰੇਟ ਆਪਣੇ ਚੇਂਜ ਕੀਤੇ, ਤੇ ਇਸ ਕਰਕੇ ਜਿਹੜਾ ਟੈਕਸ ਅਸੀਂ ਥੋੜਾ ਜਿਹਾ ਜ਼ਿਆਦਾ ਪੇ ਕੀਤਾ ਹੋਇਆ ਸੀ ਉਹੀ ਸਾਨੂੰ ਰਿਫੰਡ ਮਿਲੇਗਾ ਐਟ ਦੀ ਐਂਡ ਆਫ ਦੀ ਫਾਈਨੈਂਸ਼ੀਅਲ ਈਅਰ।
ਤੇ ਜਿਹੜਾ $1,080 ਜਿਹਦਾ ਬਾਰ ਬਾਰ ਫੈਡਰਲ ਗਵਰਨਮੈਂਟ ਜ਼ਿਕਰ ਕਰ ਰਹੀ ਆ, ਕੀ ਉਹ ਇਸੇ ਥੱਲੇ ਆਉਂਦਾ?
1,080 ਪਿਛਲੀ ਵਾਰ ਵੀ ਸੀ, ਇਸ ਸਾਲ ਉਹਨਾਂ ਨੇ ਐਕਸਟੈਂਡ ਕਰ ਦਿੱਤਾ, ਕਿਉਂਕਿ ਪਹਿਲੇ ਸਾਨੂੰ ਨਹੀਂ ਸੀ ਕਿ ਕੋਵਿਡ ਇੰਨਾ ਜ਼ਿਆਦਾ ਇਫੈਕਟ ਕਰੇਗਾ ਇਕਨੋਮੀ ਵਿੱਚ, ਤੇ 1,080 ਖਤਮ ਹੋ ਜਾਣਾ ਸੀ 20 ਵਿੱਚ, ਪਰ ਗੌਰਮੈਂਟ ਨੇ, ਫੈਡਰਲ ਗੌਰਮੈਂਟ ਨੇ ਉਹਨੂੰ ਬਜਟ ਵਿੱਚ 1,080 ਨੂੰ ਐਕਸਟੈਂਡ ਕਰ ਦਿੱਤਾ 21 ਵਿੱਚ। ਹੁਣ 1,080 ਹੈਗਾ ਕੀ? ਮੈਨੂੰ ਬੜੀ ਕਾਲਸ ਆਉਂਦੀਆਂ ਕਿ 1,080 ਸਾਨੂੰ ਐਕਸਟਰਾ ਆਏਗਾ। ਮਤਲਬ ਫੋਰ ਐਗਜ਼ਾਮਪਲ, ਅਗਰ ਕਿਸੇ ਨੂੰ 500 ਆਉਣਾ ਸੀ ਤੇ ਉਹ ਇਹ ਸੋਚ ਕੇ ਬੈਠੇ ਕਿ ਉਹਨਾਂ ਨੂੰ 500 ਪਲੱਸ 1,080 ਆਏਗਾ, ਮਤਲਬ ਕਿ 1,580 ਆਏਗਾ। ਨਹੀਂ, 1,080 ਆਲਰੇਡੀ ਫਿਟਡ ਹੈਗਾ ਸੋਫਟਵੇਅਰ ਵਿੱਚ। ਅਗਰ ਉਹ 1,080 ਨਹੀਂ ਹੁੰਦਾ ਤੇ ਬਾਈ ਚਾਂਸ ਤੁਸੀਂ ਦੇਣਾ ਸੀ, ਬਟ ਉਹ 1,080 ਦਾ ਤੁਹਾਨੂੰ ਆਫਸੈਟ ਮਿਲ ਗਿਆ, ਇਸ ਕਰਕੇ ਤੁਹਾਨੂੰ ਹੁਣ ਦੇਣਾ ਨਹੀਂ ਹੈਗਾ, ਤੁਹਾਨੂੰ 580 ਰਿਫੰਡ ਆ ਰਿਹਾ ਹੈ।
ਕੋਵਿਡ ਕਰਕੇ ਬਹੁਤ ਸਾਰੇ ਲੋਕ ਘਰਾਂ 'ਚੋਂ ਕੰਮ ਕਰਦੇ ਰਹੇ ਨੇ। ਲੋਕਡਾਊਨ ਦੇ ਦੌਰਾਨ ਬਹੁਤ ਲੋਕਾਂ ਨੇ ਘਰਾਂ 'ਚ ਹੀ ਦਫ਼ਤਰ ਬਣਾਇਆ ਸੀ। ਵੈਸੇ ਵੀ ਇਹ ਥੋੜ੍ਹੀ ਜਿਹੀ ਡਿਜੀਟਲ ਦੁਨੀਆ ਚੱਲਦੀ ਆ, ਕਈ ਕੰਮਕਾਰ ਇਹੋ ਜਿਹੇ ਹੈਗੇ ਜਿਹੜੇ ਘਰੋਂ ਬੈਠੇ ਹੀ ਕੀਤੇ ਜਾ ਸਕਦੇ ਆ। ਸੋ ਉਸ ਸਿਲਸਿਲੇ 'ਚ ਕੀ ਤੁਸੀਂ ਕੁਛ ਖਾਸ ਗੱਲਾਂ ਨੇ, ਕੁਛ ਖਾਸ ਚੀਜ਼ਾਂ ਨੇ ਜਿਹੜੀਆਂ ਕਲੇਮ ਕੀਤੀਆਂ ਜਾ ਸਕਦੀਆਂ? ਗੈਸ, ਬਿਜਲੀ, ਪਾਣੀ ਦੀ ਗੱਲ ਕਰੀਏ।
ਹਾਂਜੀ, ਸਾਨੂੰ ਇਸ ਜਿਹੜਾ ਕਿ ਸਾਡਾ ਹੈਗਾ ਵਰਕ ਫਰੋਮ ਹੋਮ, ਅਸੀਂ ਕਹੀਏ ਇਹਨੂੰ, ਇਹ ਪੂਰੇ ਸਾਲ ਵਾਸਤੇ ਐਕਸਟੈਂਡ ਕਰ ਦਿੱਤਾ ਗਿਆ। ਪਹਿਲੇ ਤੇ ਗਵਰਨਮੈਂਟ ਸਾਨੂੰ ਟੁਕੜਿਆਂ ਵਿੱਚ ਐਕਸਟੈਂਡ ਕਰ ਰਹੀ ਸੀ, ਬਟ ਦੈਨ ਲੁਕਿੰਗ ਐਟ ਦੀ ਕੰਡੀਸ਼ਨ ਉਹਨਾਂ ਨੇ ਪੂਰੇ ਸਾਲ ਵਾਸਤੇ 30 June ਤੱਕ ਐਕਸਟੈਂਡ ਕਰ ਦਿੱਤਾ। ਹੁਣ ਇਹਦੇ ਵਿੱਚ ਦੋ ਮੈਥਡ ਹੈਗੇ, ਤੁਸੀਂ ਜਦ ਆਪਣੇ ਅਕਾਊਂਟੈਂਟ ਕੋਲ ਜਾਓਗੇ, ਅਕਾਊਂਟੈਂਟ ਤੁਹਾਨੂੰ ਦੱਸੇਗਾ ਤੁਹਾਡੇ ਵਾਸਤੇ ਕਿਹੜਾ ਫਾਇਦੇਮੰਦ ਹੈਗਾ। ਪਹਿਲਾ ਮੈਥਡ ਹੈ ਸ਼ਾਰਟਕੱਟ, ਸਿੰਪਲ ਐਂਡ ਲੋਜਿਕ, ਸ਼ਾਰਟਕੱਟ ਯੂਜ਼ ਕਰੋ, ਆਪਣੇ ਆਵਰਸ ਕੈਲਕੂਲੇਟ ਕਰੋ, ਇੰਟੂ 80 cents ਕਰ ਦਿਓ। 80 cents ਵਿੱਚ ਹੀਟਿੰਗ, ਕੂਲਿੰਗ, ਇਲੈਕਟ੍ਰੀਸਿਟੀ, ਓਕੂਪੈਂਸੀ ਕੋਸਟ, ਟੈਲੀਫੋਨ, ਇੰਟਰਨੈਟ, ਸਭ ਕੁਛ ਇੰਕਲੂਡਿਡ ਹੈ। ਤੁਸੀਂ ਕੋਈ ਕੈਲਕੂਲੇਸ਼ਨ ਨਹੀਂ ਕਰਨੀ ਆ ਆਪਣੇ ਇੱਕ ਦਿਨ ਦੇ। ਫੋਰ ਐਗਜ਼ਾਮਪਲ 7.5 ਘੰਟੇ ਹੈਗੇ, ਉਹਨੂੰ ਮਲਟੀਪਲਾਈ ਬਾਈ ਵੀਕਸ ਕਰੋ, ਤੁਹਾਡੇ ਆਵਰਸ ਆ ਜਾਣਗੇ, ਆਵਰਸ ਇੰਟੂ 80 cents ਕਰ ਦਿਓ। ਸ਼ਾਰਟਕੱਟ ਮੈਥਡ ਗੌਰਮੈਂਟ ਨੇ ਕਿਹਾ ਯੂਜ਼ ਕਰ ਸਕਦੇ ਹੋ। ਹੁਣ ਹਰ ਬੰਦਾ ਸ਼ਾਰਟਕੱਟ ਵਿੱਚ ਨਹੀਂ ਹੁੰਦਾ, ਕੋਈ ਨਾ ਕੋਈ ਬੰਦੇ ਸ਼ਾਰਟਕੱਟ ਦੇ ਇਲਾਵਾ, ਤੁਸੀਂ ਫੋਰ ਐਗਜ਼ਾਮਪਲ ਚੇਅਰ ਲਿੱਤੀ ਫਲੈਕਸੀਬਲ, ਟੇਬਲ ਲਿੱਤਾ ਤੁਹਾਡੇ ਕੋਲ ਨਹੀਂ ਸੀ, ਲੈਪਟਾਪ ਲਿੱਤਾ, ਜਾਂ ਤੁਹਾਨੂੰ ਹੈਡਫੋਨਸ ਲੈਣੇ ਪਏ ਆਪਣੇ ਕੰਮ ਵਾਸਤੇ, ਤੇ ਫਿਰ ਉਹਦੇ ਵਿੱਚ ਸ਼ਾਰਟਕੱਟ ਮੈਥਡ ਨਹੀਂ ਹੈਗਾ, ਉਹਦੇ ਵਿੱਚ ਆਏਗਾ 52 cents ਮੈਥਡ। 52 cents ਵਿੱਚ ਤੁਸੀਂ ਆਵਰਸ ਇੰਟੂ 52 cents ਕਰੋਗੇ, 52 cents ਵਿੱਚ ਇਲੈਕਟ੍ਰੀਸਿਟੀ, ਹੀਟਿੰਗ, ਕੂਲਿੰਗ, ਓਕੂਪੈਂਸੀ ਸਭ ਕੁਛ ਇੰਕਲੂਡਿਡ ਹੈ। ਔਨ ਟੋਪ ਆਫ ਦੈਟ ਯੂ ਕੈਨ ਇੰਕਲੂਡ ਅ ਡੈਪਰੀਸੀਏਸ਼ਨ। ਫੋਰ ਡੈਪਰੀਸੀਏਸ਼ਨ ਕਿੱਦਾਂ ਮਿਲੇਗਾ ਤੁਹਾਨੂੰ? ਐਸੈਟਸ ਦਾ, ਚੇਅਰ ਹੋ ਗਈ, ਟੇਬਲ ਹੋ ਗਿਆ, ਲੈਪਟਾਪ ਹੋ ਗਿਆ, ਹੈਡਫੋਨਸ, ਕੋਈ ਵੀ ਚੀਜ਼ ਤੁਸੀਂ ਖਰੀਦੀ ਹੋਏ ਤੇ, ਪਲੱਸ ਇੰਟਰਨੈਟ ਕਲੇਮ ਕਰ ਸਕਦੇ ਹੋ। ਪਰ ਇਹ ਅਸੀਂ ਹਰ ਕਲਾਇੰਟ ਨੂੰ ਨਹੀਂ ਰਿਕਮੈਂਡ ਕਰਦੇ, ਜਿਨ੍ਹਾਂ ਨੇ ਖਰਚਾ ਕੀਤਾ ਉਹਨਾਂ ਦਾ ਹੀ ਅਸੀਂ 52 cents ਕਲੇਮ ਕਰਦੇ ਹੈਗੇ, ਬਾਕੀ ਮੇਜੋਰਟੀ ਆਫ ਦੀ ਪਰਸਨਸ ਗੋਜ਼ ਅੰਡਰ 80 cents ਦੇ ਅੰਦਰ ਹੋ ਜਾਂਦੇ ਹੈਗੇ
ਜੀ। ਤੇ ਜਿਹੜੇ ਪਰਿਵਾਰਾਂ ਦੀਆਂ ਆਪਾਂ ਗੱਲ ਕਰਦੇ ਹਾਂ, ਮੰਨ ਲਓ ਕਿਸੇ ਕੋਲ ਇੱਕ ਵਾਧੂ ਘਰ ਆ ਜਿਹਨੂੰ ਆਪਾਂ ਇਨਵੈਸਟਮੈਂਟ ਪ੍ਰੋਪਰਟੀ ਕਹਿ ਲਈਏ, ਤਾਂ ਉਸ ਸਿਲਸਿਲੇ 'ਚ ਉਹ ਕੀ ਕਲੇਮ ਕਰ ਸਕਦੇ ਨੇ?
ਇਨਵੈਸਟਮੈਂਟ ਪ੍ਰੋਪਰਟੀ ਹਮੇਸ਼ਾ ਟਾਰਗੇਟਿੰਗ ਤੇ ਰਹੀ। ਇਸ ਵਾਰ ਵੀ ATO ਨੇ ਕਿਹਾ ਇਨਵੈਸਟਮੈਂਟ ਪ੍ਰੋਪਰਟੀ ਦੇ ਆਡਿਟਿੰਗ ਜ਼ਿਆਦਾ ਹੋਣਗੇ ਤੇ ਉਹਦੇ ਖਰਚੇ ਧਿਆਨ ਨਾਲ ਕਰਨੇ। ਹੁਣ ਇਨਵੈਸਟਮੈਂਟ ਪ੍ਰੋਪਰਟੀ ਵਿੱਚ ਬਹੁਤ ਕੁਛ ਆਉਂਦਾ ਹੈ। ਮੇਜਰ ਮੈਂ ਜਿਹੜੇ ਜ਼ਿਆਦਾਤਰ ਖਰਚੇ ਕਲੇਮ ਹੁੰਦੇ, ਇੰਸ਼ੋਰੈਂਸ, ਇੰਟਰਸਟ, ਵਾਟਰ ਚਾਰਜਿਸ, ਕੌਂਸਲ ਰੇਟਸ, ਤੇ ਇੱਕ ਡੈਪਰੀਸੀਏਸ਼ਨ ਹੁੰਦਾ ਉਹਦੇ ਵਿੱਚ ਵੀ। ਹੁਣ ਜਿਹੜਾ ਘਰ ਮੈਂ ਨਵਾਂ ਬਣਵਾਇਆ, ਡੈਪਰੀਸੀਏਸ਼ਨ ਹੁੰਦਾ ਵੀਅਰ ਐਂਡ ਟੀਅਰ ਇਨ ਦੀ ਵੈਲਿਊ ਆਫ ਦੀ ਐਸੈਟਸ। ਮੈਂ ਘਰ ਨਵਾਂ ਬਣਾਇਆ ਤੇ ਉਹਦੀ ਜਿਹੜੀ ਸਟਰਕਚਰ ਸੀ ਉਹਦਾ ਮੈਨੂੰ ਡੈਪਰੀਸੀਏਸ਼ਨ ਮਿਲੇਗਾ, ਉਹਦਾ ਕਰਕੇ ਨੈਗੇਟਿਵ ਗੇਅਰਿੰਗ ਹੋ ਜਾਂਦੀ ਹੈ ਪ੍ਰੋਪਰਟੀ। ਤੇ ਆਪਣੇ ਅਕਾਊਂਟੈਂਟ ਤੋਂ ਅਪਾਇੰਟਮੈਂਟ ਲੈਣ ਤੋਂ ਪਹਿਲੇ ਤੁਹਾਨੂੰ ਡੈਪਰੀਸੀਏਸ਼ਨ ਸ਼ੈਡਿਊਲ ਬਣਵਾਉਣਾ ਪੈਂਦਾ ਹੈ, ਜਿਹੜੇ ਕਿ ਡੈਪਰੀਸੀਏਸ਼ਨ ਐਕਸਪਰਟ ਟੀਮਸ ਹੈਗੀਆਂ, ਤੇ ਉਹ ਤੁਹਾਨੂੰ 30 ਸਾਲ ਵਾਸਤੇ ਤੁਹਾਡੀ ਪ੍ਰੋਪਰਟੀ ਦੇ ਉੱਤੇ ਡੈਪਰੀਸੀਏਸ਼ਨ ਬਣਵਾ ਕੇ ਦੇਣਗੇ ਤੇ ਉਹ ਖਰਚੇ ਤੁਸੀਂ ਕਲੇਮ ਕਰਨੇ ਹੈਗੇ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਤੇ। ਹੁਣ ਟਰੈਵਲ ਅਲਾਉਂਸਸ ਗਵਰਨਮੈਂਟ ਨੇ ਬੰਦ ਕਰ ਦਿੱਤੇ, ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਪ੍ਰੋਪਰਟੀ ਨੂੰ ਇਨਸਪੈਕਟ ਕਰਨ ਗਏ, ਯੂ ਕੈਨ ਨਾਟ ਕਲੇਮ ਦੀ ਫਿਊਲ ਐਕਸਪੈਂਸਿਸ ਔਰ ਟਰੈਵਲ ਐਕਸਪੈਂਸਿਸ ਫੋਰ ਯੂਰ ਪ੍ਰੋਪਰਟੀ।
ਜੀ, ਤੇ ਇੱਕ ਸਵਾਲ ਅਕਸਰ ਪੁੱਛਿਆ ਜਾਂਦਾ, ਕੁਛ ਲੋਕ ਇਹੋ ਜਿਹੇ ਨੇ ਜਿਹੜੇ ਆਰਜ਼ੀ ਕਾਮੇ ਨੇ, ਕੈਜੂਅਲੀ ਕੰਮ ਕਰਦੇ ਨੇ, ਉਹ ਕੀ ਆਪਣਾ ਘਰ ਤੋਂ ਕੰਮ 'ਤੇ ਜਾਣ ਵੇਲੇ ਆਪਣਾ ਜਿਹੜਾ ਤੇਲ ਪਾਣੀ ਆ, ਕਾਰ ਦਾ ਖਰਚਾ, ਕੀ ਉਹ ਕਵਰ ਕਰ ਸਕਦੇ ਆ, ਜਾਂ ਇਹ ਨਿਯਮ ਉਹੀ ਆ ਕਿ ਇੱਕ ਕੰਮ ਤੋਂ ਦੂਜੇ ਕੰਮ 'ਤੇ ਜਾਣ ਵੇਲੇ ਤਾਂ ਕਰ ਸਕਦੇ ਆ ਪਰ ਘਰੋਂ ਨਹੀਂ ਕਰ ਸਕਦੇ?
ਇਹਦਾ ਸਭ ਤੋਂ ਈਜ਼ੀ ਮੈਥਡ ਹੈ, ਇੱਕ ਜੋਬ ਤੋਂ ਆਪਣੇ ਘਰੋਂ ਕੰਮ ਤੇ ਜਾਣਾ ਤੁਹਾਡੀ ਜ਼ਰੂਰਤ ਹੈਗੀ ਹੈ ਜੋਬ ਵਾਸਤੇ, ਜੋਬ ਦੀ ਜ਼ਰੂਰਤ ਨਹੀਂ ਹੈ ਤੇ ਨਹੀਂ ਕਲੇਮ ਕਰ ਸਕਦੇ ਹੋ। ਦੂਜੀ ਜੋਬ ਤੇ ਜਾਣਾ ਜਾਣਾ ਹੀ ਪਏਗਾ ਕਿਉਂਕਿ ਇੱਕ ਜੋਬ ਫਿਨਿਸ਼ ਹੋਈ ਤੇ ਦੂਜੀ ਜੋਬ ਤੇ ਸਿੱਧਾ ਜਾਣਾ, ਫਿਰ ਕਲੇਮ ਕਰ ਸਕਦੇ ਹੋ। ਫਰੋਮ ਹੋਮ ਟੂ ਵਰਕ ਕਦੇ ਵੀ ਕਲੇਮ ਨਹੀਂ ਹੁੰਦਾ। ਇਹਨੂੰ ਥੋੜਾ ਜਿਹਾ ਅੱਗੇ ਐਲੈਬਰੇਟ ਕਰਦੀ ਹਾਂ, ਜਿਹੜੇ ਕਿ ਪੜ੍ਹਾਈ ਕਰ ਰਹੇ ਹੈਗੇ ਤੁਸੀਂ ਘਰੋਂ ਕੰਮ ਤੇ ਗਏ ਹੈਗੇ ਹੋ, ਨਹੀਂ ਕਲੇਮ ਹੋ ਸਕਦਾ। ਪਰ ਕੰਮ ਤੋਂ ਜਦ ਤੁਸੀਂ ਸਿੱਧਾ ਆਪਣੇ ਕਾਲਜ ਗਏ ਹੋ ਉਹ ਕਲੇਮ ਹੋ ਸਕਦਾ ਕਿਉਂਕਿ ਉਹ ਤੁਹਾਡਾ ਸੈਕਿੰਡ ਕੰਮ ਆ ਗਿਆ। ਸੈਲਫ ਐਜੂਕੇਸ਼ਨ ਐਕਸਪੈਂਸਿਸ ਉਸ ਟਾਈਮ ਕਲੇਮ ਹੋ ਜਾਏਗਾ, ਜਿਹੜੇ ਨਰਸਿਸ ਕੰਮ ਕਰਦੀਆਂ ਔਰ ਸਿੱਧਾ ਫਿਰ ਆਪਣੇ ਯੂਨੀ ਚਲੇ ਜਾਂਦੀਆਂ, ਇਟ ਕੈਨ ਬੀ ਕਲੇਮੇਬਲ।
ਜੀ, ਤੇ ਵੈਸੇ ਮੰਨ ਲਓ ਕੋਈ ਕੰਮ ਕਰਦਾ ਤੇ ਨਾਲ ਉਹਨੇ ਪੜ੍ਹਾਈ ਵੀ ਕੀਤੀ ਆ, ਤਾਂ ਪੜ੍ਹਾਈ ਦਾ ਖਰਚਾ ਵੀ ਕਲੇਮ ਕੀਤਾ ਜਾ ਸਕਦਾ? ਮੰਨ ਲਓ ਕਿਸੇ ਨੇ ਕੋਈ ਡਿਪਲੋਮਾ ਕੀਤਾ ਜਾਂ ਕੋਈ ਡਿਗਰੀ ਕੀਤੀ ਆ, ਪਰ ਉਹ ਉਸ ਕੰਮ ਨਾਲ ਸੰਬੰਧਿਤ ਨਹੀਂ ਹੈ ਜਿਹੜਾ ਕੰਮ ਉਹ ਹੁਣ ਕਰ ਰਿਹਾ?
ਨਹੀਂ, ਉਹ ਕਦੇ ਵੀ ਕਲੇਮੇਬਲ ਨਹੀਂ ਹੁੰਦਾ। ਤੁਹਾਡੀ ਪਹਿਲੇ ਜੋਬ ਲੱਗੀ ਹੋਣੀ ਚਾਹੀਦੀ ਹੈ, ਉਹਦੇ ਬਾਅਦ ਤੁਸੀਂ ਉਸ ਜੋਬ ਵਿੱਚ ਪ੍ਰਮੋਸ਼ਨ ਲੈਣ ਵਾਸਤੇ ਦੇਰ ਇਜ਼ ਅ ਪ੍ਰੋਬੇਬਿਲਿਟੀ, ਕੰਟਰੈਕਟ ਨਹੀਂ ਸਾਈਨ ਕਰਨਾ ਆਪਣਾ, ਪ੍ਰੋਬੇਬਿਲਿਟੀ ਟੂ ਚਾਂਸ ਟੂ ਗੈਟ ਅ ਪ੍ਰਮੋਸ਼ਨ ਔਨ ਦੀ ਸੇਮ ਇੰਡਸਟਰੀ ਔਨ ਦੀ ਸੇਮ ਜੋਬ ਪਲੇਸ, ਤੇ ਤੁਸੀਂ ਉਹ ਖਰਚੇ ਕਲੇਮ ਕਰ ਸਕਦੇ ਹੋ। ਇਹਨੂੰ ਥੋੜਾ ਜਿਹਾ ਇੱਕ ਐਗਜ਼ਾਮਪਲ ਦਿੰਦੀ ਹਾਂ ਪਲੀਜ਼। ਜਿਵੇਂ ਕਿ EN ਹੁੰਦੀ ਹੈ ਇਨਰੋਲਡ ਨਰਸਿਸ, ਇਨਰੋਲਡ ਨਰਸਿਸ ਜਦ ਰਜਿਸਟਰਡ ਨਰਸ ਵਾਸਤੇ ਪੜ੍ਹਾਈ ਕਰਦੇ ਤੇ ਉਹ ਸਾਰੀ ਫੀਸ ਕਲੇਮੇਬਲ ਹੁੰਦੀ ਹੈ ਕਿਉਂਕਿ ਆਲਰੇਡੀ ਇਨਰੋਲ ਨਰਸ ਕਰ ਰਹੇ ਉਸ ਹੋਸਪਿਟਲ ਵਿੱਚ, ਐਂਡ ਜਦੋਂ RN ਦੀ ਪੜ੍ਹਾਈ ਕਰਦੇ ਤੇ ਉਹ ਕਲੇਮੇਬਲ ਐਕਸਪੈਂਸਿਸ ਹੈਗੇ।
ਦਰੁਸਤ ਹੈ। ਤੇ ਥੋੜ੍ਹਾ ਜਿਹਾ ਆਪਾਂ ਕੰਮ ਕਾਰੋਬਾਰਾਂ ਵੱਲ ਵਧੀਏ, ਜਿਹਨਾਂ ਲੋਕਾਂ ਦੇ ਆਪੋ ਆਪਣੇ ਬਿਜ਼ਨਸ ਨੇ, ਸੋ ਉਹਨਾਂ ਲਈ ਇਸ ਵਾਰ ਟੈਕਸ ਰਿਫੰਡ ਵਿੱਚ ਕੀ ਖਾਸ ਨੁਕਤੇ ਨੇ ਜਿਹੜੇ ਉਹਨਾਂ ਨੂੰ ਧਿਆਨ 'ਚ ਰੱਖਣੇ ਚਾਹੀਦੇ ਆ?
ਸਭ ਤੋਂ ਵਧੀਆ ਇੰਸਟੈਂਟ ਰਾਈਟ ਆਫ ਦੀ ਐਸੈਟਸ, ਜਿਹੜਾ ਕਿ ਸਭ ਤੋਂ ਜ਼ਿਆਦਾ ਬੈਨੀਫਿਟ ਦਿੱਤਾ, ਇਹ ਸਿਰਫ ਬਿਜ਼ਨਸਿਸ ਨੂੰ ਇਸ ਕਰਕੇ ਗਵਰਨਮੈਂਟ ਨੇ ਦਿੱਤਾ ਕੈਸ਼ ਫਲੋ ਵਾਸਤੇ। ਉਹਨਾਂ ਨੇ ਕਿਹਾ ਤੁਹਾਡੇ ਕੋਲ ਕੈਸ਼ ਫਲੋ ਆਏ, ਦੇਖੋ ਗਵਰਨਮੈਂਟ ਨੇ ਕਿਹਾ ਇੰਸਟੈਂਟ ਰਾਈਟ ਆਫ ਕਰ ਲਓ, ਤੁਸੀਂ ਡੈਪਰੀਸੀਏਸ਼ਨ ਲੈਣ ਵਾਸਤੇ ਗੱਡੀ ਲੈਣ ਗਏ, ਟਰੱਕ ਲੈਣ ਗਏ, ਕੋਈ ਮਸ਼ੀਨਰੀ ਕੋਈ ਇਕਵਿਪਮੈਂਟ ਲਿੱਤਾ, ਗੱਡੀ ਵਾਸਤੇ ਧਿਆਨ ਰੱਖਣਾ, ਗੱਡੀ ਇੰਸਟੈਂਟ ਰਾਈਟ ਆਫ, ਲੱਖ ਦੀ ਗੱਡੀ ਲੈ ਲਿੱਤੀ ਕਲੇਮ ਨਹੀਂ ਹੋਏਗੀ। ਗੱਡੀ ਦਾ ਡੈਪਰੀਸੀਏਸ਼ਨ ਦਾ 57 to 59 ਦਾ ਹੈ ਬੈਂਚਮਾਰਕ, ਉਨਾ ਹੀ ਕਲੇਮ ਹੁੰਦਾ ਹੈ, ਠੀਕ ਹੈ। ਪਰ ਮਾਰਕੀਟ ਵਿੱਚ ਪੈਸਾ ਚਲਾ ਗਿਆ, ਤੁਸੀਂ ਇੰਸਟੈਂਟ ਰਾਈਟ ਆਫ ਕਰ ਲਿੱਤਾ, ਤੁਹਾਨੂੰ ਉਨਾ ਹੀ ਘੱਟ ਟੈਕਸ ਦੇਣਾ ਪਏਗਾ ਆਪਣੇ ਬਿਜ਼ਨਸ ਦੇ ਉੱਤੇ, ਜਿੰਨੇ ਦੇ ਤੁਸੀਂ ਇਕਵਿਪਮੈਂਟ ਲਿੱਤਾ, ਮਸ਼ੀਨਰੀ ਲਿੱਤੀ, ਟਰੱਕ ਲਿੱਤਾ, ਉਨਾ ਕਲੇਮ ਹੋ ਜਾਏਗਾ, ਇੰਸਟੈਂਟ ਰਾਈਟ ਆਫ ਹੋ ਜਾਏਗਾ। ਸੋ ਦੈਟ ਯੂ ਹੈਵ ਟੂ ਪੇ ਲੈਸ ਟੈਕਸ, ਜਦ ਲੈਸ ਟੈਕਸ ਪੇ ਕਰਾਂਗੇ ਸਾਡੇ ਕੋਲ ਕੈਸ਼ ਫਲੋ ਜ਼ਿਆਦਾ ਹੋਏਗਾ। ਗੁਰਮੀਤ ਨੇ ਇਹ ਵੀ ਕਿਹਾ ਤੁਸੀਂ ਆਪਣਾ ਕਲੋਸ ਕੈਰੀ ਬੈਕ ਫੋਰਵਰਡ ਤੇ ਸਭ ਨੇ ਸੁਣਿਆ ਅੱਗੇ ਚੱਲਣਾ, ਗੌਰਮੈਂਟ ਕਹਿੰਦੀ ਕੈਰੀ ਬੈਕ ਕਰ ਲਓ। ਅਗਰ ਪਿਛਲੇ ਸਾਲ 19 ਵਿੱਚ ਕਿਸੇ ਨੇ ਟੈਕਸ ਭਰਿਆ ਹੈ ਜਾਂ 20 ਵਿੱਚ ਟੈਕਸ ਭਰਿਆ ਹੈ ਤੇ 21 ਵਿੱਚ ਲੋਸ ਹੈ, 21 ਦੇ ਲੋਸ ਨੂੰ ਤੁਸੀਂ ਪਿੱਛੇ ਕੈਰੀ ਬੈਕ ਲੈ ਕੇ ਜਾ ਸਕਦੇ ਹੋ ਔਰ ਉਹਦਾ ਬੈਨੀਫਿਟ ਉਠਾ ਸਕਦੇ ਹੋ।
ਤੇ ਇਹ ਤੋਂ ਬਿਨਾਂ ਕੋਈ ਹੋਰ ਖਾਸ ਗੱਲਾਂ ਜਿਹੜੀਆਂ ਤੁਸੀਂ ਅਕਸਰ ਕੰਮ ਕਾਰੋਬਾਰ ਵਾਲਿਆਂ ਨੂੰ ਦੱਸਦੇ ਹੋ ਕਿ ਵੀ ਆਹ ਚੀਜ਼ਾਂ ਨੇ ਜਿਨ੍ਹਾਂ ਦਾ ਖਾਸ ਧਿਆਨ ਰੱਖਿਓ?
ਬਸ ਆਪਣੇ ਸਾਰੇ ਐਕਸਪੈਂਸਿਸ ਤੁਸੀਂ ਕਲੇਮ ਕਰਵਾਉਣੇ ਹੈਗੇ, ਕੋਈ ਐਕਸਪੈਂਸ ਰਹਿ ਨਾ ਜਾਏ ਅਕਾਊਂਟੈਂਟ ਤੋਂ ਜਾਣ ਤੋਂ ਪਹਿਲੇ, ਆਪਣਾ ਪਲੀਜ਼ ਧਿਆਨ ਨਾਲ ਕੋਈ ਗੱਡੀ ਲਿੱਤੀ, ਕੋਈ ਵੀ ਇਕਵਿਪਮੈਂਟ ਲਿੱਤਾ, ਉਹਦੇ ਨੋਟਸ ਬਣਾ ਕੇ ਆਓ ਕਿਉਂਕਿ ਉਹ ਸਭ ਚੀਜ਼ਾਂ ਹੀ ਤੁਹਾਡਾ ਟੈਕਸ ਘੱਟ ਕਰੇਗਾ। ਬਿਜ਼ਨਸਿਸ ਵਾਸਤੇ ਤੇ ਸਾਰਿਆਂ ਨੇ 30 ਜੂਨ ਤੋਂ ਪਹਿਲੇ ਪਹਿਲੇ ਐਡਵਾਈਸ ਲੈ ਹੀ ਲਿੱਤੀ ਹੈ ਤੇ ਆਪਣਾ ਟੈਕਸ ਇਸ ਸਾਲ ਘੱਟ ਤੋਂ ਘੱਟ ਭਰਨਗੇ ਡਿਊ ਟੂ ਇੰਸਟੈਂਟ ਰਾਈਟ ਆਫ ਐਸੈਟਸ। ਬਹੁਤ ਐਸੈਟਸ ਲਿੱਤੀਆਂ ਗਈਆਂ ਜਿਹਦੇ ਕਰਕੇ ਅਗਰ ਤੁਸੀਂ 1.5 ਲੱਖ ਤੱਕ ਦਾ ਟਰੱਕ ਵੀ ਪੂਰਾ ਉਸੇ ਸਾਲ ਕਲੇਮ ਕਰ ਸਕਦੇ ਹੈਗੇ ਹੋ।
ਜੀ, ਤੇ ਇੱਕ ATO ਦੀ ਮੇਰਾ ਖਿਆਲ ਕੋਈ ਐਪ ਵੀ ਆ ਜਿਹਦੇ 'ਚ ਤੁਸੀਂ ਸਮੇਂ ਸਮੇਂ 'ਤੇ ਆਪਣੇ ਖਰਚੇ ਲਿਖ ਵੀ ਸਕਦੇ ਹੋ, ਪਾ ਵੀ ਸਕਦੇ ਹੋ, ਤਾਂ ਕਿ ਕੱਲ੍ਹ ਨੂੰ ਕਿਤੇ ਭੁੱਲ ਨਾ ਜਾਓ, ਉਹਦੇ ਬਾਰੇ ਕੁਝ ਦੱਸਣਾ ਚਾਹੋਗੇ?
ਹਾਂਜੀ, ਉਹ ਐਪ ਸਭ ਤੋਂ ਅੱਛੀ ਹੈ TFN ਵਾਲਿਆਂ ਵਾਸਤੇ। ਅਗਰ ਤੁਸੀਂ ਕੋਈ ਵੀ ਜਿਵੇਂ ਬਹੁਤ ਸਾਰੇ ਖਰਚੇ ਹੁੰਦੇ, ਅਗਰ ਤੁਸੀਂ ਸੈਲਫ ਐਜੂਕੇਸ਼ਨ ਐਕਸਪੈਂਸ ਕਰ ਰਹੇ ਹੋ ਜਾਂ ਤੁਸੀਂ ਵਰਕ ਫਰੋਮ ਹੋਮ ਕਰ ਰਹੇ ਹੋ ਪਰ ਪ੍ਰਿੰਟਿੰਗ ਯੂਜ਼ ਕਰਨੀ ਪੈਂਦੀ ਹੈ ਕਦੇ ਕੰਮ ਵਾਸਤੇ, ਕਦੇ ਔਫਿਸਰ ਤੋਂ ਕੁਛ ਵੀ ਬਾਏ ਕਰਕੇ ਲੈ ਕੇ ਆਉਣਾ ਪੈਂਦਾ, ਤੇ ਤੁਸੀਂ ਉਸ ਐਪ ਤੇ ਸਕਰੀਨਸ਼ਾਟ ਲੈ ਸਕਦੇ ਹੋ, ਉਹ ਤੁਹਾਡੀ ਇਨਵੋਇਸ ਸੇਵ ਕਰ ਦੇਗੀ ਕਿਉਂਕਿ ਆਪਾਂ ਸਾਲ ਬਾਅਦ ਕੰਟੀਨਿਊ ਮਿਲਦੇ, ਇਨਵੋਇਸ ਵੀ ਵਾਈਟ ਹੋ ਜਾਂਦੀ ਹੈ ਤੇ ਉਹ ਐਪ ਤੁਹਾਨੂੰ ਹੈਲਪ ਕਰੇਗੀ ਸੋ ਦੈਟ ਕਿ ਤੁਸੀਂ ਕੋਈ ਵੀ ਐਕਸਪੈਂਸ ਭੁੱਲ ਨਾ ਜਾਓ।
ਜੀ, ਬਹੁਤ ਬਹੁਤ ਮਿਹਰਬਾਨੀ ਗੁਰਬੀਰ ਨੇ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ, ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਬਾਰੀ, ਥੈਂਕ ਯੂ ਸੋ ਮਚ। ਯੂ ਵਿਦ SBS ਰੇਡੀਓ।